ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤ ਨਹਿ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤ ਨਹਿ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦਨਾ ਸਰਦ ਰੁਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਜੁਗ ਜੁਗ ਅਟਲ ਗਰੀਬਨ ਵਾਸ ਸਤਿਗੁਰੂ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਸੱਚਖੰਡੀ ਸੰਗਤ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਤਰੁੱਠ ਕਰਕੇ ਸਰਬ ਸਾਂਝਾ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ ਚਾਰੇ ਵਰਨਾ ਨੂੰ ਸਾਂਝਾ ਉਪਦੇਸ਼ ਦੇਣ ਲਈ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕਰਕੇ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਪੁਰਾਤਨ ਮਰਜ਼ਾਦਾ ਅਨੁਸਾਰ ਉਸ ਮੁੱਖ ਵਾਕ ਦੀ ਵਿਚਾਰ ਇਸ ਸਥਾਨ ਤੇ ਜਿੱਥੇ ਆਪ ਸੰਗਤਾਂ ਤਨ ਕਰਕੇ ਮਨ ਕਰਕੇ ਹਾਜ਼ਰ ਹੋ ਕੇ ਸਰਵਣ ਕਰ ਰਹੇ ਹੋ ਉੱਥੇ ਗੁਰੂ ਨਾਨਕ ਦੀ ਸਿੱਖੀ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੈ ਧਰਤੀ ਦੇ ਕੋਨੇ ਕੋਨੇ ਤੇ ਜਿੱਥੇ ਮਨੁੱਖ ਵੱਸਦਾ ਹੈ ਉੱਥੇ ਗੁਰੂ ਨਾਨਕ ਦਾ ਸਿੱਖ ਵੱਸਦਾ ਹੈ ਸਿੱਖ ਦਾ ਹਿਰਦਾ ਹਰਿਮੰਦਰ ਦੇ ਨਾਲ ਧੜਕਦਾ ਹੈ सिख दी अरदास है सचखंड श्री हरिमंदर साहब जी दे दर्शना दी सरोवर दे शनाना दी श्री अमृतसर जी दे दर्शन इशनान सिख रोज मंगता है जिथे दर्शन इशनान नाल जुड़िया होया उथे सतगुरु दे शब्द नाल मुख वाक नाल मुख वाक दी विचार नाल सिख जुड़िया होया है। दुनिया के कोने कोने विच चैनल माध्यम राही घरां विच बैठ करके गुरसिख सुरत करके इत्थे जुड़े हुए हैं। सतगुरु महाराज सच्चे पातशाह जी ने अज जिथे मुख वाक बख्शिश कीता इसकी विचार गुरु बख्शी बुद्ध नाल सांझ पाउणी है। उत्थे अज गुरु नानक दा अठवां जामा अठवें पातशाह बाला प्रीतम धन धन सतगुरु साहिब श्री गुरु हरकृष्ण साहिब जी महाराज सच्चे पातशाह जी का पावन पवित्र प्रकाश दिहाड़ा है। सतगुरां दे प्रकाश दिहाड़े दी समुचियां संगतां नूं लख लख बधाइयां होण। मन चाओ भया प्रभ आगम सुनिया हर मंगल गाओ सखी गृह मंदर बणिया हर गाओ मंगल नित सखीए सोग दुख ना व्यापे। ऐसे दीन दयाल श्री हरकृष्ण त्याई है जिस जिठे सब दुख जाए। श्री गुरु गोबिंद सिंह साहब जी महाराज जी की रसना का अमृत वचन है कि धन श्री गुरु हरकृष्ण साहब जी महाराज सच्चे पातशाह जी नूं जे कोई याद करदा सिख गुरु का नाम लैंदा है कोई कहिंदा प्यार नाल बाला प्रीतम धन गुरु हरकृष्ण साहब जी महाराज जे कोई सतगुरां दा दर्शन करदा है श्री हरकृष्ण त्याई है जिस डिठे सब दुख जाए। उदे सारे दुख धन गुरु हरकृष्ण साहब जी महाराज हर लैंदे है उदे दुख कट दिंदे है क्योंकि सतगुरु ही एक ऐसे पूरे वैद ने जिहड़े दुनिया के डॉक्टर जिथे हाथ खड़े कर देंदे उत्थे मेरे सतगुरु महाराज सच्चे पातशाह कला वरताउंदे आ। मेरा वैद गुरु गोबिंदा हर हर नाम औखद मुख देवै कट जम की फंदा जन्म जन्म के दुख निवारै सूखा मन साधारै दर्शन भेटत होत निहाला हर का नाम विचारै। सतगुरु महाराज सच्चे पातशाह पूरे वैद ने नाम औखा दे करके सिख दे रोग अपनी अमर दृष्टि द्वारा कट देंदे है। ऐसे दीन दयाल सतगुरु महाराज सच्चे पातशाह दा अज प्रकाश दिहाड़ा है। सा धरती पई हरियावली जिथे मेरा सतगुर बैठा आए से जंत पई हरियावले जिन मेरा सतगुर देखिया जाए। धन धन पिता धन धन कुल धन धन सो जननी जिन गुरु जनिया माए। धन धन गुरु जिन नाम आराध्या आप तरिया जिनी डिठा तिना लए छाए। हर हर सतगुर मेलो दया कर जन नानक धोवै पाए। ओ भागां वाली धरती जिस धरती नूं सतगुरु जी दे बचना नाल बाबा गुरदित्ता जी ने कीरतपुर साहिब दी नगरी नूं बसाया उस पवित्र कीरतपुरी नगरी दे अंदर जिथे आप गुरु नानक साहिब सच्चे पातशाह जी ने चरण पा करके पवित्र कीता उथे मीरी पीरी दे मालक श्री गुरु हरगोबिंद साहिब जी सतवें पातशाह धन गुरु हरदास साहिब जी महाराज दी चरण छूह प्राप्त धरती। धन गुरु हरदास साहिब जी महाराज सच्चे पातशाह जी दे ग्रह विखे गुरद्वारा शीश महल साहिब कीरतपुर साहिब विखे अज वाले दिन सतगुरु धन गुरु हरकृष्ण साहिब जी महाराज मात कृष्ण कौर जी दी पावन कुखों सतगुरु जी ने अवतार धारण किया। सतगुरु धन गुरु हरकृष्ण साहिब जी महाराज का जिस वेले अवतार होया सतगुरां दे एक बड़े भराता भी ने बाबा राम राय जी, धन गुरु हरिकर राय साहब जी महाराज जी के दो साहबजादे बड़े बाबा राम राय जी, सोटे धन गुरु हरकृष्ण साहब जी महाराज। जिस वेले धन गुरु हरकृष्ण साहब जी महाराज का अवतार होया तो धन गुरु हर राय साहब जी महाराज ने गोद विच लै करके वचन किया, इन्होंने बड़े कार्ज करने है। जेड़े कार्ज इन्होंने करने है, इन्हों वर्गे कार्ज कोई होर नहीं कर सकता। धन सतगुरु महाराज सच्चे पातशाह बाला प्रीतम, पंज क साल कुछ महीनों की आरबला दे विच गुरता गद्दी ते सुभायमान हुंदे है। सिख इतिहास कहिंदा वी एक सिख महाराज सच्चे पातशाह दा काबल कंधार दे इलाके तो महाराज दे दर्शनां नूं संगत नाल आउंदा है, संगत विच बचन चलदा। महाराज अगे हुण किहड़ा गुरु होवेगा, अगे गुरता गद्दी धन गुरु हर राय साहिब जी महाराज किसनूं बख्शिश करोंगे, क्योंकि गुरता गद्दी बाबत सतगुरु महाराज ने यह गल नबेड़ दित्ती सी। छेवें पातशाह नूं सिखां ने पुछिया सी, पुछण सिख अरदास कर छे महलां तक दर्शन निहारी। हे मीरी पीरी दे मालक श्री गुरु हरगोबिंद साहिब जी महाराज सरगुण सरूप च शरीर च निरंकार दी जोत गुरु नानक तो लै करके महाराज छेवें जामे तक तुहाडे दर्शन होए ने। अगे महाराज हुण किन्ने शरीर विच गुरु होणगे, अज कोई बारवां गुरु, कोई तेरहवां गुरु, कोई चौदहवां गुरु बनया बैठा। ਉਹ ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ 22 ਮੰਜੀਆਂ ਬਾਬੇ ਬਕਾਲੇ ਦੀ ਧਰਤੀ ਤੇ ਲਾਈਆਂ ਸੀ, ਐਵੇਂ ਮੰਜੀਆਂ ਵਾਲੇ ਅੱਜ ਵੀ ਬੜੇ ਪਖੰਡੀ ਬੈਠੇ ਆ। ਪਰ ਛੇਵੇਂ ਪਾਤਸ਼ਾਹ ਨੇ ਗੱਲ ਹੀ ਨਿਬੇੜ ਦਿੱਤੀ ਸੀ ਵੀ ਸਰਗੁਣ ਜਿਹੜੇ ਸਰੂਪ ਨੇ ਉਹ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਦਾ ਅਰਥ ਦੋ, महाराज ने दो बार युग शब्द वरते। महाराज कहते दो ते दो चार, चार स्वरूप होर धारण करने हैं छेवें जामे तो बाद, भाव दसवें जामे तक। फिर शब्द की प्रधानता है श्री गुरु ग्रंथ साहब जी ने गुरता गद्दी हजूर साहब की धरती ते बख्शी। फिर कोई शरीर विच गुरु नहीं होवेगा, सिखां च भुलेखा ना रवे। ਭਾਵੇਂ ਅੱਜ ਵੀ ਬੜੇ ਪਖੰਡੀ ਗੁਰੂ ਬਣ ਬਣ ਬੈਠਦੇ ਆ, ਪਰ ਸਿੱਖ ਮਤਾਂ ਭੁਲੇਖੇ ਚ ਪਵੇ। ਭਾਈ ਗੁਰਦਾਸ ਜੀ ਨੇ ਗੁਰੂ ਘਰ ਦੇ ਵੇਦ ਵਿਆਸ ਉਹਨਾਂ ਨੇ ਭੁਲੇਖਾ ਕੱਢ ਦਿੱਤਾ ਹੈ। ਸੱਤਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ ਹੈ ਸ੍ਰੀ ਗੁਰੂ ਰਾਏ ਰਾਏ ਸਾਹਿਬ ਮਹਾਰਾਜ ਆਪ ਤੋਂ ਬਾਅਦ ਸਰੀਰ ਵਿੱਚ ਕਿਹੜੇ ਗੁਰੂ ਹੋਣਗੇ, ਤਾਂ ਮਹਾਰਾਜ ਨੇ ਬਚਨ ਟਾਲ ਦਿੱਤਾ ਹੈ। ਜਿਸ ਵੇਲੇ ਸੰਗਤ ਆਪਣੇ ਆਪਣੇ ਆਸਣਾਂ ਤੇ ਗਈ ਹੈ ਤਾਂ ਇੱਕ ਸਿੱਖ ਮਹਾਰਾਜ ਕੋਲ ਬੈਠਾ ਰਿਹਾ। ਉਹ ਮਹਾਰਾਜ ਨੂੰ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਮੈਨੂੰ ਪਤਾ ਇਹ ਬਚਨ ਗੁਪਤ ਹੁੰਦੇ ਆ, ਪਰ ਆਪ ਜੀ ਕਿਰਪਾ ਕਰੋ, ਤੁਹਾਨੂੰ ਪਤਾ ਹੈ ਅਸੀਂ ਵਿਦੇਸ਼ ਤੋਂ ਆਏ ਹਾਂ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ। ਫੇਰ ਪਤਾ ਨਹੀਂ ਉਹ ਸਮੇਂ ਜਦੋਂ ਆਪ ਜੀ ਨੇ ਸੱਤਵੇਂ ਗੁਰੂ ਨੂੰ ਬਖਸ਼ਿਸ਼ ਕਰਨੀ, ਅੱਠਵੇਂ ਗੁਰੂ ਨੂੰ ਬਖਸ਼ਿਸ਼ ਕਰਨੀ ਹੈ, ਉਦੋਂ ਪਤਾ ਨਹੀਂ ਦਰਸ਼ਨ ਹੋਣੇ ਆ ਕਿ ਨਹੀਂ ਹੋਣੇ। ਮੇਰੇ ਮਨ ਦੀ ਭਾਵਨਾ ਮਹਾਰਾਜ ਆਪ ਜੀ ਜਾਣ ਦਿਓ, ਕਿਰਪਾ ਕਰਕੇ ਮੈਨੂੰ ਦਰਸ਼ਨ ਕਰਾ ਦਿਓ, ਅੱਠਵਾਂ ਗੁਰੂ ਕੌਣ ਹੋਵੇਗਾ। ਤਾਂ ਸਿੱਖ ਇਤਿਹਾਸਕਾਂ ਦਾ ਮਹਾਰਾਜ ਕਹਿਣ ਲੱਗੇ, ਗੁਰਸਿੱਖਾ ਅੰਮ੍ਰਿਤ ਵੇਲੇ ਆਵੀਂ ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਜਾਵੇਗਾ। ਅੰਮ੍ਰਿਤ ਵੇਲੇ ਜਦੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਿੱਖ ਆਇਆ, ਮਹਾਰਾਜ ਕਹਿਣ ਲੱਗੇ, ਗੁਰਸਿੱਖਾ ਸਾਡੇ ਦੋ ਸਾਹਿਬਜ਼ਾਦੇ ਆ ਰਾਮ ਰਾਏ ਤੇ ਸ੍ਰੀ ਹਰਕ੍ਰਿਸ਼ਨ ਜੀ, ਦੋਵੇਂ ਪੋਥੀ ਲੈ ਕਰਕੇ ਬਾਣੀ ਦਾ ਪਾਠ ਕਰ ਰਹੇ ਆ। ਤੂੰ ਕੋਲ ਇੱਕ ਸੂਈ ਲੁਕੋ ਕੇ ਲੈ ਜਾ, ਕੱਪੜੇ ਸਿਉਣ ਵਾਲੀ ਸੂਈ। ਉਹਨਾਂ ਕੋਲ ਜਾ ਕਰਕੇ ਬੈਠੀ ਤੇ ਜਿਸ ਵੇਲੇ ਬੈਠੇਗਾ, ਜਿਸ ਪੀੜ੍ਹੀ ਦੇ ਉੱਪਰ श्री गुरबाणी दी पोथी पई होवेगी उह पीढ़ी दे पावे दे विच इह सूई चुभो के वेखी जिहदे विच इह चुभ जावे उह समझ ले वी अठवा गुरु होवेगा। इह परख दसी महाराज ने। सिख इतिहास कहिंदा कि उह सिख सूई लैके गया है। पहलों बाबा राम राय जी कोल गया कि वड्डे साहिबजादे ने हो सकदा इन्हां नूं गुरता गद्दी मिले। बाबा राम राय जी पोथी लै करके बाणी का पाठ कर रहे। अमृत वेले का समय अज साडे हत्थां विच पोथियां गायब हो गई हैं। साडे घरां दे विच गुटके नहीं हन, पोथियां नहीं हन। पहलों साडे घरां विच पोथियां गुटके हुंदे, हर जिन्ने घर दे विच जिन्ने जी हुंदे उन्ने गुटके हुंदे। सारी उम्र उह गुटके दी संभाल करदे। ਇਹ ਨਹੀਂ ਵੀ ਵਾਰ ਵਾਰ ਗੁਟਕੇ ਬਦਲੀ ਜਾਣੇ। ਗੁਟਕੇ ਦਾ ਸਤਿਕਾਰ, ਗੁਟਕੇ ਦਾ ਅਦਬ, ਕਿਉਂਕਿ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਨਾ ਸਿੱਖ ਹਮਾਰਾ। ਸਿੱਖ ਜਾਣ ਤੋਂ ਪਿਆਰਾ ਰੱਖਦੇ ਗੁਟਕੇ ਨੂੰ। ਬਾਬਾ ਦੀਪ ਸਿੰਘ ਜੀ ਦੇ ਗੁਟਕੇ ਦੇ ਅੱਜ ਵੀ ਦਰਸ਼ਨ ਹੁੰਦੇ ਆ ਤਖ਼ਤ ਸ੍ਰੀ ਦਮਦਮਾ ਸਾਹਿਬ। ਸਿੱਖ ਆਪਣੇ ਕਮਰ ਕਸੇ ਦੇ ਵਿੱਚ ਗੁਟਕਾ ਨਾਲ ਰੱਖਦੇ। ਜਿੱਥੇ ਵੀ ਸਿੱਖ ਨੇ ਜਾਣਾ ਆਪਣੇ ਖਜ਼ਾਨੇ 'ਚ ਗੁਟਕੇ ਨੂੰ ਨਾਲ ਲੈ ਕੇ ਜਾਣਾ, ਆਪਣੇ ਗੁਟਕੇ ਤੋਂ ਨਿਤਨੇਮ ਕਰਨਾ। ਅੱਜ ਵੀ ਹਰ ਸਿੱਖ ਨੂੰ ਲੋੜ ਹੈ ਆਪਣੇ ਗੁਟਕੇ ਤੋਂ, ਆਪਣੀਆਂ ਪੋਥੀਆਂ ਤੋਂ ਨਿਤਨੇਮ ਕਰੀਏ ਤੇ ਨਿਤਨੇਮ ਵਧਾਈਏ ਆਪਣਾ। ਇਹ ਨਹੀਂ ਵੀ ਆਪਾਂ ਨਿਤਨੇਮ ਇਕੱਲਾ ਪੰਜ ਬਾਣੀਆਂ ਵਾਲਾ ਜਾਂ ਤਿੰਨ ਬਾਣੀਆਂ ਦਾ ਕਰ ਲੈਣਾ। ਪੁਰਾਤਨ ਸਿੱਖ ਕੋਈ ਪੰਜ ਗ੍ਰੰਥੀ ਦਾ ਨਿਤਨੇਮ ਕਰਦਾ, ਕੋਈ ਬਾਈ ਬਾਰਾਂ ਦਾ ਕਰਦਾ, ਕੋਈ ਭਗਤ ਬਾਣੀ ਦਾ ਕਰਦਾ। ਵਧੇਰੇ ਵਧੇਰੇ ਨਿਤਨੇਮ ਗੁਰਸਿੱਖਾਂ ਦੇ। ਅੱਜ ਵੀ ਬਹੁਤ ਗੁਰਸਿੱਖ ਨੇ। ਅੱਜ ਹਰ ਸਿੱਖ ਨੂੰ ਲੋੜ ਹੈ, ਜੇ ਆਪ ਗੁਟਕਾ ਚੱਕੇਗਾ ਤਾਂ ਉਹਦਾ ਬੱਚਾ ਚੱਕੇਗਾ, ਕਿਉਂਕਿ ਬੱਚੇ ਨੇ ਤਾਂ ਮਾਪਿਆਂ ਵੱਲ ਵੇਖਣਾ ਨਾ। ਅੱਜ ਆਪਾਂ ਇਹ ਵੇਖੀਏ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਮਹਾਰਾਜ ਦੀ ਗੁਰਤਾ ਗੱਦੀ ਦੀ ਪਰਖ ਜਿਸ ਵੇਲੇ ਹੋਈ ਉਦੋਂ ਸਤਿਗੁਰੂ ਗੁਰਬਾਣੀ ਦੀ ਪੋਥੀ ਤੋਂ ਨਿਤਨੇਮ ਕਰ ਰਹੇ ਆ। ਤੇ ਅੱਜ ਜੇ ਆਪਾਂ ਇਹ ਪਰਣ ਕਰ ਲਈਏ ਵੀ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਅੱਜ ਤੋਂ ਗੁਰਬਾਣੀ ਦੀ ਪੋਥੀ ਗੁਟਕੇ ਤੋਂ ਨਿਤਨੇਮ ਕਰਨਾ ਹੈ, ਸਹਿਜ ਪਾਠ ਕਰਨਾ, ਹਰ ਸਿੱਖ ਆਪਣੇ ਘਰ ਦੇ ਵਿੱਚ ਗੁਟਕਾ ਪੋਥੀ ਪ੍ਰਕਾਸ਼ ਕਰਨਾ ਸ਼ੁਰੂ ਕਰ ਦੇਵੇ, ਤੇ ਬੱਚੇ ਬੱਚੇ ਨੂੰ ਪ੍ਰੇਰਨਾ ਹੋ ਜਾਵੇਗੀ ਵੀ ਸਵੇਰ ਵੇਲੇ ਸੰਧਿਆ ਵੇਲੇ ਗੁਟਕਾ ਚੱਕਣਾ, ਪੋਥੀ ਚੁੱਕਣੀ ਆ। ਅੱਜ ਦੇ ਔਖੇ ਸਮੇਂ ਦੀ ਮੁੱਢਲੀ ਲੋੜ ਹੈ। ਜਦੋਂ ਦੋਵੇਂ ਸਾਹਿਬਜ਼ਾਦੇ ਗੁਰਬਾਣੀ ਦੀ ਪੋਥੀ ਲੈ ਕਰਕੇ ਪੋਥੀ ਨੂੰ ਉੱਚੇ ਥਾਂ ਪੀੜ੍ਹੀ ਤੇ ਸੁਸ਼ੋਭਿਤ ਕੀਤਾ ਹੈ, ਆਪ ਆਸਣ ਲਾ ਕੇ ਥੱਲੇ ਬੈਠੇ ਆ, ਕਿਉਂਕਿ ਗੁਰਬਾਣੀ ਦੀ ਪੋਥੀ ਜਦੋਂ ਕੋਲ ਹੋਵੇ ਕੋਈ ਦੁਨੀਆਂ ਦਾ ਮਨੁੱਖ ਆ ਜਾਵੇ ਗੁਟਕਾ ਪੋਥੀ ਲੈ ਕਰਕੇ ਉਹਦੇ ਸਤਿਕਾਰ 'ਚ ਖੜੇ ਨਹੀਂ ਹੋਣਾ, ਬਾਣੀ ਦਾ ਸਤਿਕਾਰ ਰੱਖਣਾ ਹੈ, ਪੋਥੀ ਨੂੰ ਉੱਚੇ ਪਾਸੇ ਵੱਲ ਰੱਖਣਾ ਹੈ, ਪੋਥੀ ਨੂੰ ਸਿਰਹਾਣੇ ਵਾਲੇ ਪਾਸੇ ਲੈ ਕਰਕੇ ਬੈਠਣਾ ਹੈ। ਜੇ ਸੰਗਤੀ ਰੂਪ 'ਚ ਜਾਪ ਹੋ ਰਿਹਾ ਹੈ, ਜਿਹੜਾ ਸਿੱਖ ਜਾਪ ਕਰਵਾ ਰਿਹਾ ਹੈ, ਜਿਹੜਾ ਸਿੱਖ ਬਾਣੀ ਸੁਣਾ ਰਿਹਾ ਸਾਰਿਆਂ ਨੂੰ, ਉਹ ਬਾਣੀ ਦਾ ਅਦਬ ਕਰਦਿਆਂ ਉਹਨੂੰ ਉੱਚੇ ਥਾਂ ਉੱਚਾ ਆਸਣ ਦੇਣਾ ਚਾਹੀਦਾ। ਬਾਣੀ ਦਾ ਅਦਬ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਸਿੱਖ ਜਦੋਂ ਗਿਆ, ਬਾਬਾ ਰਾਮ ਰਾਏ ਜੀ ਕੋਲ ਗਿਆ, ਬਾਬਾ ਰਾਮ ਰਾਏ ਜੀ ਅੰਮ੍ਰਿਤ ਵੇਲੇ ਪੋਥੀ ਤੋਂ ਬਾਣੀ ਦਾ ਪਾਠ ਕਰ ਰਹੇ, ਨਿਤਨੇਮ ਕਰ ਰਹੇ ਹੈ, ਆਪਣਾ ਨੇਮ ਨਿਭਾ ਰਹੇ ਹੈ। ਸਿੱਖ ਨੇ ਗੁਰੂ ਕਾ ਹੁਕਮ ਮੰਨਦਿਆਂ ਪਰਖ ਕੀਤੀ, ਸੂਈ ਲੈ ਕਰਕੇ ਪੀੜ੍ਹੀ ਦੇ ਪਾਵੇ ਵਿੱਚ ਚੁਭੋ ਕੇ ਦੇਖੀ ਹੈ, ਪਰ ਰਤਾ ਜਿੰਨੀ ਵੀ ਉਹ ਸੂਈ ਚੁਭੀ ਨਹੀਂ ਹੈ, ਕਿਉਂਕਿ ਬਾਣੀ ਦਾ ਪੜ੍ਹਦੇ ਹੈ। ਬਾਬਾ ਰਾਮ ਰਾਏ ਜੀ ਦਾ ਜਿਹੜਾ ਮਨ ਹੈ ਉਹ ਨਿਰਮਲ ਨਹੀਂ ਹੈ। ਜੀ ਹੋ ਮੈਲੇ ਬਾਹਰ ਹੋ ਨਿਰਮਲ, ਅੰਦਰ ਕਠੋਰਤਾ ਹੈ। ਜਿਹੜਾ ਅੰਦਰ ਹੈ ਉਹ ਨਿਰਮਲ ਨਹੀਂ ਹੋਇਆ। फिर जदो सतगुरु श्री गुरु हरकृष्ण साहब जी महाराज को सिख जांदा है ते सतगुरां दे पावन पीढ़ी दे पावे नू वो सूई चबाउण तो पहला जदो कोल बैठदा जाके सिख दा भी मन टिक जांदा है क्योंकि हर किसी दा अपना ओरा है। बाला प्रीतम दे कोल बैठा सतगुरु दी ऐसी मिठड़ी रस भिन्नी आवाज उच्ची बोल के मधुर मिठी आवाज विच पाठ कर रहे है जेड़ा भी सुन रहे उहदा मन नूं मोह रहे है जेड़ा भी सुनदा उहदा मन एकागर हो जांदा है। वो बाणी दा असर ऐसा होया कि लक्कड़ भी मोम वांगू हो गई है। सिख ने सूई च भोके देखी पावे दे आर पार हो गई है सूई। इस सतगुरु दा कौतक सी सिख ने मत्था टेकिया कि अठवें पातशाह इह ते समा आउण ते सतगुरु जी ने चारे वंशां दे साहिबजादियां नूं बुला करके बेदी त्रेहण भले ते सोड वंश दे साहिबजादियां नूं बुला करके संगत विच गुरियाई गद्दी दित्ती है। पांच साल कुछ महीनियां दी उम्र दे विच धन गुरु हरकृष्ण साहिब जी महाराज गुरता गद्दी ते सुभाईमान होए है। बाबा राम राय बड़ा खिजिया बड़ा दुखी होया है। सतगुर ते तोहमतां लाउण लग्या कि बचपन च ने बालपन च ने किवें संभालणगे। एक दिन जान बुझ के भी संगतां दे विच परख करदे एक कोड़ी नूं लिया करके सतगुरु गुरु हरकृष्ण साहब जी दी पालकी दे अगे लटा दिता है। जदों जिहड़े पालकी चुकण वाले आ रोके आ महाराज ने पुछया भाई रुक क्यों गए हो कहिंदे महाराज इक कोड़ी अगे लम्मा पिया आ। धन गुरु हरकृष्ण साहब जी महाराज पालकी च उतरे है। महाराज ने सिख नूं कहा कि साडी रुमाल इहदे मुख दे उत्ते ते इहदे सारे शरीर दे उत्ते फेर दिओ। जदों सिख ने रुमाल फेरी कोड़ी दा कोड़ मिट गया। सतगुरु दी अमृत दृष्टि ऐसी पई। फिर जिहड़े सतगुरु दे उंगलां चुकदे सी उहनां नूं भी यकीन हो गया भी उही गुरु नानक आया जिन्हां ने दीपालपुर दे कोड़ी दा कोड़ मिटिया सी। जिथे शब्द उचारिया सी जीओ तपत है वारो वार तप तप खपै बहुत बेकार जय तन बाणी बिसर जाए जो पक्का रोगी बिल लाए। जिवें गुरु नानक ने कोड़ी दा कोड़ दूर कीता जिवें बाकी सतगुरां ने कृपा कीती ये भी उही जोत है। बस शरीर ही बदलिया जोत ओहा जुगत साए सह काया फेर पलटी है। ਇਹ ਸਰੀਰ ਦਾ ਹੀ ਓਹਲਾ ਹੈ ਜੋਤ ਓਹੋ ਹੀ ਵਰਤ ਰਹੀ ਹੈ। ਸੀਸ ਮਹਿਲ ਕੀਰਤਪੁਰ ਸਾਹਿਬ ਤੋਂ ਲੈ ਕਰਕੇ ਬੰਗਲਾ ਸਾਹਿਬ ਦਿੱਲੀ ਤੱਕ ਸਤਿਗੁਰੂ ਦੇ ਸਰੀਰ ਦੀ ਯਾਤਰਾ ਰਹੀ ਹੈ। ਜਿਸ ਵੇਲੇ ਰਾਮ ਰਾਏ ਦੀਆਂ ਸ਼ਿਕਾਇਤਾਂ ਤੇ ਮਹਾਰਾਜ ਨੂੰ ਦਿੱਲੀ ਬੁਲਾਉਣਾ ਚਾਹਿਆ ਔਰੰਗੇ ਨੇ ਕਿਉਂਕਿ ਗੁਰੂ ਰਾਏ ਸਾਹਿਬ ਨੇ ਕਿਹਾ ਸੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਕਿ ਪੁੱਤਰ ਤੁਸੀਂ ਸਾਡਾ ਬਚਨ ਮੰਨਣਾ ਔਰੰਗਜ਼ੇਬ ਨੂੰ ਆਪਣਾ ਦਰਸ਼ਨ ਨਹੀਂ ਦੇਣਾ। ਹਾਂ ਜੇ ਲੋੜ ਪਵੇ ਨਾ ਸਰੇ ਚਲੇ ਜਾਇਓ ਪਰ ਦਰਸ਼ਨ ਨਾ ਦਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਨੇਮ ਨਿਭਾਇਆ। ਦਿੱਲੀ ਜਾਂਦਿਆਂ ਰਸਤੇ ਵਿੱਚ ਬੇਅੰਤ ਕੌਤਕ ਜਿੱਥੇ ਵਰਤਾਏ ਉੱਥੇ ਅੱਜ ਕੱਲ੍ਹ ਪੰਜੋਖਰਾ ਸਾਹਿਬ ਅਸਥਾਨ ਇੱਕ ਬ੍ਰਾਹਮਣ ਨੇ ਦੇਖਿਆ ਸਤਿਗੁਰੂ ਦਾ ਉਤਾਰਾ ਹੋਇਆ ਵਿਆ। ਪੁੱਛਦਾ ਸਿੱਖਾਂ ਨੂੰ ਕਿ ਕੌਣ ਨੇ। ਸਿੱਖ ਨੇ ਦੱਸਿਆ ਕਿ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਨੇ ਹੱਸਿਆ ਕਹਿਣ ਲੱਗਿਆ ਦੁਆਪਰ ਯੁੱਗ ਦੇ ਅਵਤਾਰ ਸੀ ਭਗਵਾਨ ਕ੍ਰਿਸ਼ਨ। ਉਹਨਾਂ ਨੇ ਜਵਾਨੀ ਗੀਤਾ ਉਚਾਰਨ ਕੀਤੀ ਸੀ। ਇਹਨਾਂ ਨੇ ਨਾਮ ਉਹਨਾਂ ਤੋਂ ਵੀ ਵੱਡਾ ਰਖਾ ਲਿਆ ਭਾਵੇਂ ਗੀਤਾ ਦਾ ਇੱਕ ਸਲੋਕ ਵੀ ਨਾ ਆਉਂਦਾ ਹੋਵੇ। ਸਿੱਖ ਕਹਿਣ ਲੱਗਿਆ ਆ ਜਾ ਤੇਰਾ ਸ਼ੰਕਾ ਦੂਰ ਕਰਾ ਲਿਆਉਣੇ ਆ ਮਹਾਰਾਜ ਦੀ ਹਜ਼ੂਰੀ ਚ ਚੱਲ। ਉਹ ਲਾਲ ਨਾਮੇ ਬ੍ਰਾਹਮਣ ਨੂੰ ਲੈ ਕਰਕੇ ਸਿੱਖ ਸਤਿਗੁਰੂ ਦੀ ਹਜ਼ੂਰੀ ਵਿੱਚ ਲੈ ਕਰਕੇ ਆਏ ਹੈ। ਮਹਾਰਾਜ ਨੂੰ ਸਾਰੀ ਗੱਲ ਦੱਸੀ। ਮਹਾਰਾਜ ਕਹਿਣ ਲੱਗੇ ਬ੍ਰਾਹਮਣ ਅਸੀਂ ਗੀਤਾ ਕੰਠੋਂ ਤੈਨੂੰ ਸੁਣਾ ਸਕਦੇ ਹਾਂ ਅਰਥ ਸੁਣਾ ਸਕਦੇ ਹਾਂ ਪਰ ਜੇ ਸੁਣਾ ਦਿੱਤਾ ਤੇਰੀ ਤਸੱਲੀ ਫੇਰ ਵੀ ਨਹੀਂ ਆਉਣੀ। ਤੂੰ ਕਵੇਂਗਾ ਕਿ ਗੁਰੂ ਕੇ ਪੁੱਤਰ ਨੇ ਗੁਰੂ ਕੇ ਸਾਹਿਬਜ਼ਾਦੇ ਨੇ ਬਚਪਨ ਦੇ ਵਿੱਚ ਹੀ ਕਿਸੇ ਤੋਂ ਗੀਤਾ ਪੜ੍ਹ ਲਈ ਹੋਵੇਗੀ। ਤੂੰ ਗੁਰੂ ਨਾਨਕ ਦੀ ਗੱਦੀ ਤੇ ਸ਼ੰਕਾ ਕੀਤੀ ਅਜਾ ਜਿਹਨੂੰ ਤੇਰਾ ਚਿੱਤ ਕਰਦਾ ਉਹਨੂੰ ਲੈ ਆ, ਅਸੀਂ ਉਸੇ ਤੋਂ ਗੀਤਾ ਦੇ ਅਰਥ ਕਰਾ ਦਿਆਂਗੇ। ਲਾਲ ਬ੍ਰਾਹਮਣ ਨੇ ਸੋਚਿਆ ਵੀ ਹੁਣ ਤਾਂ ਮੇਰੀ ਜਿੱਤ ਪੱਕੀ ਆ, ਪਿੰਡ ਵਿੱਚ ਗਿਆ, ਜਿਹੜਾ ਜਨਮ ਤੋਂ ਅਨਪੜ੍ਹ ਗੂੰਗਾ ਤੇ ਬੋਲਾ ਸੀ ਸੱਜੂ ਝੀਵਰ, ਉਸ ਨੂੰ ਪਕੜ ਕੇ ਲਿਆਇਆ। ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਕੇ ਗੁਜ਼ਾਰਾ ਕਰਦਾ ਸੀ, ਕਦੇ ਪਾਠਸ਼ਾਲਾ ਦੇ ਅੰਦਰ ਗਿਆ ਹੀ ਨਹੀਂ, ਨਾ ਸੁਣਦਾ ਨਾ ਬੋਲ ਸਕਦਾ ਹੈ। ਮਨ ਚ ਖੁਸ਼ ਹੋ ਰਿਹਾ ਕਿ ਨਾ ਬੋਲ ਸਕਦਾ ਨਾ ਸੁਣ ਸਕਦਾ, ਪੜ੍ਹਿਆ ਕਦੇ ਹੈ ਨਹੀਂ, ਇਹ ਕਿਵੇਂ ਗੀਤਾ ਦਾ ਸਲੋਕ ਉਚਾਰਨ ਕਰੇਗਾ, ਕਿਵੇਂ ਅਰਥ ਕਰੇਗਾ। ਮਹਾਰਾਜ ਦੇ ਕੋਲ ਲੈ ਕੇ ਆਇਆ, ਮਹਾਰਾਜ ਨੇ ਆਪਣੇ ਹੱਥ ਵਿੱਚ ਜਿਹੜੀ ਛੜੀ ਰੱਖਦੇ ਸੀ ਮਹਾਰਾਜ, ਕਿਉਂਕਿ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਹੱਥ ਵਿੱਚ ਛਟੀ ਹੁੰਦੀ ਸੀ, ਜਿਹਨੂੰ ਛੜੀ ਵੀ ਕਹਿ ਦਿੰਦੇ ਹਾਂ, ਉਹ ਛਟੀ ਉਹ ਸੋਟੀ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਵੀ ਸਿੱਖ ਆਉਂਦਾ ਬਖਸ਼ਿਸ਼ ਕਰਨ ਲਈ ਉਹਦੇ ਮੱਥੇ ਤੇ ਰੱਖਦੇ, ਉਹਦੇ ਸਿਰ ਤੇ ਰੱਖਦੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਕਹਿੰਦਾ ਕਿ ਸਤਿਗੁਰੂ ਤੀਰ ਰੱਖਿਆ ਕਰਦੇ। ਜੇ ਕੋਈ ਵਸਤੂ ਸਿੱਖ ਲੈ ਕੇ ਆਉਂਦਾ ਉਹ ਤੇ ਵੀ ਸਤਿਗੁਰੂ ਜੀ ਨੇ ਤੀਰ ਰੱਖ ਦੇਣਾ, ਤੀਰ ਦੀ ਨੋਕ ਲਾ ਦੇਣੀ। ਜੇ ਕੋਈ ਸਿੱਖ ਆਉਣਾ ਉਹਦੇ ਮਸਤਕ ਤੇ ਵੀ ਸਤਿਗੁਰੂ ਜੀ ਨੇ ਤੀਰ ਰੱਖ ਦੇਣਾ, ਕਿਉਂਕਿ ਗੁਰੂ ਨੇ ਬਖਸ਼ਿਸ਼ ਕਰਨੀ ਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਉਹ ਲਾਲ ਬ੍ਰਾਹਮਣ ਨੂੰ ਆਪਣੇ ਇਸ਼ਨਾਨ ਵਾਲੇ ਜਲ ਦੇ ਵਿੱਚ ਇਸ਼ਨਾਨ ਕਰਾਇਆ, ਉਹਦੇ ਸੀਸ ਤੇ ਆਪਣੀ ਬਖਸ਼ਿਸ਼ ਭਰੀ ਛੜੀ ਰੱਖੀ ਹੈ। ਤੇ ਸਤਿਗੁਰੂ ਨੇ ਜਦੋਂ ਅਮਿਆ ਦ੍ਰਿਸ਼ਟ ਕੀਤੀ, ਅੰਮ੍ਰਿਤ ਦ੍ਰਿਸ਼ਟੀ ਕੀਤੀ, ਉਹ ਜਿਹੜਾ ਜਨਮ ਤੋਂ ਗੂੰਗਾ ਤੇ ਬੋਲਾ ਸੀ ਉਸੇ ਵੇਲੇ ਬੋਲ ਪਿਆ, ਤੇ ਬੋਲ ਕੇ ਉੱਚੀ ਬ੍ਰਾਹਮਣ ਨੂੰ ਕਹਿਣ ਲੱਗਿਆ, ਸੰਸਕ੍ਰਿਤ ਚ ਬੋਲਿਆ ਪਹਿਲੀ ਵਾਰ, ਇਹ ਜਿਹਨੇ ਕਦੇ ਸੁਣੀ ਵੀ ਨਹੀਂ ਸੀ, ਪੜ੍ਹਨੀ ਤਾਂ ਦੂਰ ਦੀ ਗੱਲ, ਉਹ ਕਹਿਣ ਲੱਗਿਆ, ਕਸਮਨ ਸ਼ਾਸਤਰ ਪ੍ਰਵਿਰਤ ਤੇ। ਐ ਲਾਲ ਬ੍ਰਾਹਮਣ, ਦੱਸ ਕਿਹੜੇ ਸ਼ਾਸਤਰ ਦੇ ਵਿੱਚ ਪ੍ਰਵਿਰਤ ਹੋ ਕੇ ਚਰਚਾ ਕਰਨੀ ਆ। ਜਦੋਂ ਕਿਹਾ ਨਾ ਕਸਮਨ ਸ਼ਾਸਤਰ ਪ੍ਰਵਿਰਤ ਤੇ, ਬ੍ਰਾਹਮਣ ਦਾ ਰੰਗ ਉੱਡ ਗਿਆ ਕਿ ਇਹ ਤਾਂ ਜਨਮ ਤੋਂ ਗੂੰਗਾ, ਮੇਰੇ ਪਿੰਡ ਦਾ ਮੈਂ ਜਾਣਦਾ ਵੀ ਇਹ ਜਨਮ ਤੋਂ ਹੀ ਗੂੰਗਾ ਤੇ ਬੋਲਾ ਹੈ, ਇਹ ਕਦੇ ਪੰਜਾਬੀ ਗੁਰਮੁਖੀ ਨਹੀਂ ਪੜ੍ਹਿਆ, ਕਦੇ ਲੋਕ ਬੋਲੀ ਨਹੀਂ ਪੜ੍ਹਿਆ, ਇੱਥੋਂ ਦੀ ਭਾਸ਼ਾ ਨਹੀਂ ਪੜ੍ਹਿਆ, ਨਾ ਇਹਨੂੰ ਹਿੰਦੀ ਆਉਂਦੀ ਹੈ, ਨਾ ਪੰਜਾਬੀ ਆਉਂਦੀ ਹੈ, ਨਾ ਇਹਨੂੰ ਉਰਦੂ ਆਉਂਦਾ, ਨਾ ਫਾਰਸੀ ਆਉਂਦੀ ਹੈ, ਸੰਸਕ੍ਰਿਤ ਤਾਂ ਸਭ ਤੋਂ ਔਖੀ ਆਉਣੀ ਕੀ ਹੈ। ਪਰ ਅੱਜ ਇਹ ਸਿੱਧਾ ਹੀ ਸੰਸਕ੍ਰਿਤ ਦੇ ਵਿੱਚ ਸਲੋਕ ਬੋਲ ਰਿਹਾ, ਕਸਮਨ ਸ਼ਾਸਤਰ ਪ੍ਰਵਿਰਤ ਤੇ। ਦਸ ਲਾਲ ਬ੍ਰਾਹਮਣ, ਕਿਹੜੇ ਸ਼ਾਸਤਰ ਦੇ ਵਿੱਚ ਪ੍ਰਵਿਰਤ ਹੋ ਕੇ ਚਰਚਾ ਕਰੀਏ। ਮਾੜੇ ਭਾਗ ਫਿਰ ਵੀ ਨਹੀਂ ਰੁਕਿਆ, ਕਹਿਣ ਲੱਗਿਆ ਗੀਤਾ ਦੇ ਸਲੋਕ ਦੇ ਅਰਥ ਸੁਣਾਓ। ਬਸ ਫਿਰ ਕਿ ਸੱਜੂ ਝੀਵਰ ਨੇ ਗੁਰੂ ਦੀ ਕਿਰਪਾ ਦੇ ਨਾਲ ਗੀਤਾ ਜਵਾਨੀ ਸੁਣਾ ਦਿੱਤੀ, ਅਤੇ ਅਰਥ ਸੁਣਾਉਣੇ ਜਦੋਂ ਸ਼ੁਰੂ ਕੀਤੇ, ਲਾਲ ਬ੍ਰਾਹਮਣ ਚਰਨੀ ਡਿੱਗ ਪਿਆ। ਮਹਾਰਾਜ ਨੇ ਉੱਥੇ ਬਖਸ਼ਿਸ਼ਾਂ ਕੀਤੀਆਂ, ਉੱਥੇ ਨਿਸ਼ਾਨ ਸਾਹਿਬ ਲਾਇਆ ਸਤਿਗੁਰੂ ਨੇ ਆਪਣੇ ਹੱਥੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਉੱਥੇ ਨਿਸ਼ਾਨ ਸਾਹਿਬ ਗੱਡਿਆ। ਅੱਜ ਵੀ ਸੰਗਤਾਂ ਜਿਨ੍ਹਾਂ ਦੇ ਬੱਚੇ ਕੋਈ ਬੋਲਦੇ ਨਹੀਂ, ਅੱਜ ਵੀ ਉੱਥੇ ਕਲਾ ਵਰਤਦੀ ਆ। ਬੇਅੰਤ ਐਸੇ ਪ੍ਰਾਣੀ ਆ ਕੇ ਮਿਲਦੇ ਆ, ਦੱਸਦੇ ਆ ਕਿ ਸਾਡਾ ਬੱਚਾ ਬੋਲਦਾ ਨਹੀਂ ਸੀ ਜੀ, ਉੱਥੇ ਸਰੋਵਰ ਚ ਇਸ਼ਨਾਨ ਕਰਾਇਆ ਤੇ ਸਤਿਗੁਰੂ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕੀਤੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਜ ਵੀ ਗੂੰਗੇ ਬੋਲਿਆਂ ਨੂੰ ਦਾਤ ਦਿੰਦੇ ਆ। ਅੱਜ ਵੀ ਜਿਹੜਾ ਧਰਮ ਦਾ ਪ੍ਰਚਾਰ ਕਰਦੇ ਆ ਗੁਰਸਿੱਖ, ਉਹ ਜਾ ਕਰਕੇ ਉੱਥੋਂ ਸਤਿਗੁਰੂ ਤੋਂ ਬਖਸ਼ਿਸ਼ ਲੈਂਦੇ ਆ ਮਹਾਰਾਜ, ਜਿਵੇਂ ਉਹ ਲਾਲ ਬ੍ਰਾਹਮਣ ਦਾ ਹੰਕਾਰ ਦੂਰਨ ਕਰਨ ਲਈ ਅਨਪੜ੍ਹ ਸੱਜੂ ਝੀਵਰ ਤੋਂ ਗੀਤਾ ਦੇ ਅਰਥ ਕਰਾ ਦਿੱਤੇ, ਇਵੇਂ ਸਾਡੇ ਤੇ ਵੀ ਕਿਰਪਾ ਕਰੋ, ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਨ ਲੱਗ ਜਾਈਏ। ਸਤਿਗੁਰੂ ਅੱਜ ਵੀ ਸਿੱਖਾਂ ਨੂੰ ਦਾਤਾ ਦਿੰਦੇ ਆ। ਦਿੱਲੀ ਦੀ ਧਰਤੀ ਤੇ ਫੈਲੀ ਹੋਈ ਬਿਮਾਰੀ ਨੂੰ ਸਤਿਗੁਰੂ ਮਹਾਰਾਜ ਨੇ ਦੂਰ ਕੀਤਾ, ਲੋਕ ਭਲਾਈ ਲਈ, ਲੋਕ ਭਲੇ ਲਈ, ਲੋਕ ਹਿੱਤ ਲਈ ਬਖਸ਼ਿਸ਼ਾਂ ਕਰਦੇ ਹੋਏ ਸਤਿਗੁਰੂ ਮਹਾਰਾਜ ਬੰਗਲਾ ਸਾਹਿਬ ਦੀ ਧਰਤੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਪੰਜ ਭੌਤਿਕ ਸਰੀਰ ਤਿਆਗਦੇ ਨੇ, ਐਸੇ ਬਾਲਾ ਪ੍ਰੀਤਮ, ਐਸੇ ਪਰਮ ਕਿਰਪਾਲੂ, ਐਸੇ ਦਿਆਲੂ, अठम पातशाह साहिब श्री गुरु हरकृष्ण साहिब जी महाराज का प्रकाश दिहाड़ा दुनिया के कोने कोने विच सिख मना रहे है। कुरबाणी तिना गुरसिखा भाए भगत गुरपुरब करंदे। भाई गुरदास जी कहिंदे उन्हां सिखां तों मैं कुरबान जाना जिहड़े भावना नाल भगती करदिआं होइआं गुरपुरब मनाउंदे आ। केक कटना कोई गुरपुरब नहीं मनाउणा है, केक कोई साडी मर्यादा नहीं है। साडी मर्यादा है सिख सतगुरु निमित बाणी पढ़ के अरदास करदे आ, बाणी दी भेट अर्पण करदे आ। सतगुरु आप जी दे प्रकाश पुरब लई, आप जी दे गुरपुरब लई इन्नी बाणी पढ़ी गई महाराज आप जी दे हजूर भेट प्रवान करनी। कोई संगतां सहज पाठ कर दियां महाराज आप जी दे प्रकाश पुरब नूं मुख रख के सहज पाठ होया है, आप जी ने कृपा कीती आप जी दे हजूर भेट है। जिथे होर वस्तुआं लंगरां लई गुरु दरबार लई भेटा करदे है उथे बाणी दी भी भेटा सिख लेके आउंदा महाराज दी हजूरी विच। सतगुरु महाराज सचे पातशाह दीआं संगतां जिथे कीरतपुर साहिब, पंजोखरा साहिब, बंगला साहिब उथे विशेष तौर ते अज गुरद्वारा दीवान हाल मंजी साहिब विखे भी विशेष तौर ते सतगुरु दा पुरब मनाया जा रहा है। एक बार फिर सतगुरु जी दे प्रकाश पुरब दी समुचियां संगतां नूं लख लख बधाई होवे। आओ रहिंदे समें विच जो सतगुरु जी ने अमृत वेले त्रुट करके सर्व सांझा उपदेश मुख वाक रूप च हुक्मनामा बख्शे है उस पावन शब्द दी विचार सरवण करिए जी।
सतनाम श्री वाहे गुरु साहिब जी, सलोक
धन सतगुरु गरीबन वास साहिब श्री गुरु ग्रंथ साहिब जी दे पावन अंग 709 दे उपर 22-12 विचों जैतसरी दी वार। धन गुरदेव श्री गुरु अर्जन देव साहिब जी महाराज ने उचारण कीती। इस पावन वार दे 97वें पौड़ी दे इस सलोक दी प्रारंभता हो रही है। छंदाबंदी दे अनुसार पिंगल दे अनुसार सलोक सतगुरु महाराज सचे पातशाह उचारण कर रहे हैं।
संत उदरण दयालं,
संत उदरण, संत कौन है? सतगुरु जी ने डेफिनेशन दिती है, परिभाषा दिती है श्री गुरबाणी च। मता कोई भलेखा खावे, मता कोई कपड़े देख के संत समझे। जिन्ना सास ग्रास ना विसरै आउंदे जांदे सां, जिन्हों नाम नहीं भुलदा, जिन्ना सास ग्रास ना मिसरा, जदो अंदर नू सां जांदा उदो भी की कहंदा है वाहगुरु, जदो बाहर नू सां आउंदा उदो भी की कहंदा है वाहगुरु। इत्थे नहीं किया भी कोई डेरे वाला संत होवेगा, आम सिख संत नहीं हो सकदा, नहीं। इत्थे कोई गड्डी दी निशानी नहीं दसी, वड्डी गड्डी वाला जां छोटी गड्डी वाला ही संत होवेगा, जां कोई कपड़ियां दी निशानी कही होवे, नहीं। कोई एहो जी निशानी नहीं, ना शरीर दी, ना कोई वेशभूषा दी, ना कोई वर्ण आश्रम दी, केवल नाम दी गल। जिहदी अवस्था इत्थे पहुंच गई है कि आउंदे जांदियां सवास नाम चलदा है, ये निशानी है संत दी। जिन्ना सास ग्रास ना विसरै, एक भी सां जिहनूं नाम नहीं भुलदा, आउंदिआं जांदिआं अद्धे सां च भी नाम नहीं भुलदा, अंदर जांदिआं भी, जिवें खेचरी भूचरी चराचरी ते उनमनी चार अवस्थावां जोगियां ने कईआं ने। खेचरी भूचरी चराचरी दे उनमनी चारे अवस्थावां जोगियां दीआं ने, उह जदों सां अंदर जांदा है उदों एक वार दी थां 6 वारी नाम कहिंदे आ। भूचरी च 12 वारी हो जांदा है, चराचरी दे विच 64 वारी अंदर सां जांदे आ, नाम इन्ना सां दी मां कर लैंदे आ। ਤੇ ਜਿਹੜੀ ਉਨਮਨੀ ਅਵਸਥਾ ਵਿਦਵਾਨਾਂ ਨੇ ਕਹੀ ਉਹਦੇ ਵਿੱਚ 128 ਵਾਰ ਨਾਮ ਦਾ ਜ਼ਿਕਰ ਆਉਂਦਾ, ਇੰਨਾ ਨਾਮ ਜਪਿਆ ਜਾਂਦਾ। ਤੇ ਜਿਹੜੇ ਗੁਰੂ ਕੇ ਸਿੱਖ ਨੇ ਗੁਰਮੁਖ ਰੋਮ ਰੋਮ ਹਰ ਧਿਆਵ ਹੈ, ਉਹਨਾਂ ਦਾ ਰੋਮ ਰੋਮ ਹੀ ਚੱਲ ਪੈਂਦਾ। ਇੱਕ ਦੂਜੇ ਭਾਵ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਇੰਨਾ ਨਾਮ ਸਾਸ ਗ੍ਰਾਸ ਨ ਵਿਸਰੈ, ਜਿਨ੍ਹਾਂ ਨੂੰ ਵਿਸਰਦਾ ਨਹੀਂ ਆਖਾਂ ਜੀਵਾਂ ਵਿਸਰੈ ਮਰ ਜਾਓ। ਹਰ ਨਾਮਾ ਮਨ ਮੰਤ, ਕੋਈ ਗਲ ਚ ਮਾਲਾ ਨਹੀਂ ਪਾਈ ਹੋਈ, ਕੋਈ ਗਲ ਦੇ ਵਿੱਚ ਹੀਰਿਆਂ ਦਾ ਹਾਰ ਨਹੀਂ ਪਾਇਆ ਹੋਇਆ, ਮੋਤੀਆਂ ਦੀ ਮਾਲਾ ਨਹੀਂ ਪਾਈ, ਗੁਰੂ ਦਾ ਮੰਤਰ ਹੀ ਹਾਰ ਬਣਾਇਆ ਹੋਇਆ। ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ, ਉਹ ਸੰਤ ਪੂਰਾ ਗਾ, ਨਹੀਂ ਤਾਂ ਬਾਕੀ ਮਹਾਰਾਜ ਕਹਿੰਦੇ ਬਨਾਰਸ ਕੇ ਪੂਰਾ। ਐਸਾ ਜਿਹੜਾ ਮਹਾਰਾਜ ਕਹਿੰਦੇ ਭਾਈ ਪ੍ਰਭੂ ਦਾ ਪਿਆਰਾ ਸੰਤ ਜਨ ਹੈ, ਉਹਦੀ ਜਿਹੜੀ ਸੰਗਤ ਵਿੱਚ ਵਿਚਾਰਾਂ ਸੁਣਨੀਆਂ, ਕਥਾ ਕਹਾਣੀਆਂ ਸੁਣਨੀਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਡੱਖਣੇ ਦੀ ਵਾਰ ਚ ਫਰਮਾਉਂਦੇ ਆ, ਕਥੜੀਆਂ ਸੰਤਾ ਤੇ ਸੁਖਾਊ ਪੰਧੀਆਂ, ਜਿਹੜੀ ਪ੍ਰਭੂ ਦੇ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠ ਕਰਕੇ ਉਹਦੀਆਂ ਵਿਚਾਰਾਂ ਸੁਣੀਆਂ ਨਾ, ਕਥਾ ਕਹਾਣੀਆਂ ਸੁਣੀਆਂ, ਉਹ ਪ੍ਰਭੂ ਪ੍ਰਾਪਤੀ ਦੇ ਮਾਰਗ ਦੇ ਵਿੱਚ ਸਿਖਾਊ ਪੰਧੀਆਂ, ਪੰਧੀਆਂ ਦਾ ਅਰਥ ਰਸਤਾ, ਲੋਕ ਦੇ ਪ੍ਰਲੋਕ ਦਾ ਰਸਤਾ, ਗੁਰਮਤਿ ਦੇ ਜਿਹੜੇ ਪੰਧੀ ਆ ਉਹਨਾਂ ਦੇ ਪੰਧ ਵਿੱਚ ਸੁੱਖ ਦੇਣ ਵਾਲੀਆਂ, ਉਹਨਾਂ ਨੂੰ ਅਵਸਥਾ ਉੱਚੀ ਚੱਕਣ ਦੇ ਵਿੱਚ ਮਦਦ ਦਿੰਦੀਆਂ, ਪ੍ਰਲੋਕ ਵਿੱਚ ਵੀ ਸਹਾਇਤਾ ਕਰਦੀਆਂ, ਪਰ ਹਰ ਕਿਸੇ ਨੂੰ ਨਹੀਂ ਮਿਲਦੀਆਂ। ਨਾਨਕ ਲੱਦੜੀਆਂ ਤਨਾਹ, ਲੱਦੜੀਆਂ ਲੱਭਦੀਆਂ ਉਹਨਾਂ ਨੂੰ ਨੇ, ਉਹਨਾਂ ਨੂੰ ਸੰਗਤ ਮਿਲਦੀ ਹੈ ਜਿਨ੍ਹਾਂ ਭਾਗ ਮਥਾਹੜ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਪੂਰੇ ਨੇ, ਗੁਰੂ ਵੱਲੋਂ ਲੇਖ ਨੇ, ਉਹਨਾਂ ਨੂੰ ਪੂਰੇ ਦੀ ਸੰਗਤ ਮਿਲਦੀ ਆ। ਮਹਾਰਾਜ ਕਹਿੰਦੇ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ। ਆ ਜਿਹੜੀ ਸਾਡੀ ਜੀਵ ਆਤਮਾ ਨਾ, ਮਨ ਕਹਿ ਦਿੰਦੇ ਹਾਂ, ਜੀਵ ਕਹਿ ਦਿੰਦੇ ਹਾਂ, ਹੰਸ ਕਹਿ ਦਿੰਦੇ ਹਾਂ, ਆਗੇ ਹੰਸ ਅਕੇਲਾ ਜਾਈ, ਮਨ ਤੂੰ ਜੋਤ ਸਰੂਪ ਹੈ, ਜੋਤ ਕਹਿ ਦਿੰਦੇ ਆ, ਆਤਮਾ ਕਹਿ ਦਿੰਦੇ ਆ, ਰੂਹ ਕਹਿ ਦਿੰਦੇ ਆ, ਇਹਦੀ ਸਹਾਇਤਾ ਕਰਦੇ ਨੇ ਸੰਤ ਸਹਾਈ ਜੀਵ ਕੇ ਭਵ ਜਲ ਤਾਰਨ ਹਾਰ। ਆ ਭਵ ਜਲ ਸੰਸਾਰ ਸਾਗਰ ਤੋਂ ਤਾਰਨ ਵਿੱਚ ਸਹਾਇਤਾ ਕਰਦੇ ਆ। ਸਭ ਤੋਂ ਉੱਚੇ ਜਾਣੀ ਹੈ ਮਹਾਰਾਜ ਕਹਿੰਦੇ, ਸਾਰੀਆਂ ਅਵਸਥਾਵਾਂ ਵਾਲੇ ਨੇ ਜਿਹੜੇ, ਉਹਨਾਂ ਚੋਂ ਉੱਚੀ ਅਵਸਥਾ ਗਈ, ਉੱਚੇ ਜਾਣੋ ਇਹਨਾਂ ਨੂੰ। ਨਾਨਕ ਨਾਮ ਪਿਆਰ ਉੱਚੇ ਕਿਉਂ ਜਾਣੀ ਹੈ? ਮਹਾਰਾਜ ਕਹਿੰਦੇ ਨਾਮ ਨਾਲ ਪਿਆਰ ਕਰਦੇ ਆ, ਸਾਡਾ ਪਿਆਰ ਮਾਇਆ ਨਾਲ ਆ, ਪਦਾਰਥਾਂ ਨਾਲ ਆ, ਪਰ ਉਹਨਾਂ ਦਾ ਨਾਮ ਨਾਲ ਪਿਆਰ ਹੈ। ਪਰ ਹੈ ਵਿਰਲੇ ਨਾ ਹੀ ਘਣੇ, ਬਿਰਲੇ ਨੇ, ਥਾਂ ਥਾਂ ਨਹੀਂ ਹੈ, ਹਰ ਪਿੰਡ ਵਿੱਚ ਨਹੀਂ ਹੈ, ਹਰ ਘਰ ਵਿੱਚ ਨਹੀਂ ਹੈ, ਹਰ ਸ਼ਹਿਰ ਵਿੱਚ ਨਹੀਂ ਹਨ। ਉਹ ਤਾਂ ਜਾਨਾਂ ਕੋਟੜ ਮੈਂ ਕੋ, ਕਰੋੜਾਂ ਚੋਂ ਹੈ ਕੋਈ ਇੱਕ ਦਾ। ਐਸੇ ਜਿਹੜੇ ਸੰਤ ਨੇ ਉਹਨਾਂ ਦਾ ਉਧਾਰ ਮਹਾਰਾਜ ਕਹਿੰਦੇ ਦਯਾਲੰ, ਦਇਆ ਦਾ ਆਲੰ ਆਲਿਆ ਅਰਥ ਸੰਸਕ੍ਰਿਤ ਦਾ, ਆਲਿਆ ਦਾ ਅਰਥ ਹੈ ਘਰ, ਦਇਆ ਦਾ ਘਰ, ਦਇਆ ਦਾ ਘਰ ਕੌਣ? ਵਾਹਿਗੁਰੂ, ਅਕਾਲ ਪੁਰਖ। ਕਿੱਡੀ ਦਇਆ, ਜਿਹੜਾ ਉਹਨੂੰ ਨਾਸਤਕ ਨਹੀਂ ਵੀ ਮੰਨਦਾ ਉਹਨੂੰ ਵੀ ਸਵਾਸ ਦੇ ਰਿਹਾ, ਆਕਸੀਜਨ ਦੇ ਰਿਹਾ ਫਰੀ, ਜਿਹੜਾ ਮੰਨਦਾ ਉਹਦੇ ਬਰਾਬਰ ਹੀ ਦੇ ਰਿਹਾ। ਸੂਰਜ ਦੀ ਰੌਸ਼ਨੀ, ਚੰਦਰਮਾ ਦੀਆਂ ਕਿਰਨਾਂ ਦਿਨ ਰਾਤ ਇੱਕ ਸਮਾਨ ਮਿਲ ਰਹੀਆਂ। ਫਿਰ ਰਿਜਕ, ਰਿਜਕੋ ਦੀ ਪ੍ਰਾਲਾਵਤ ਅਨੁਸਾਰ ਉਹਨੂੰ ਵੀ ਦੇ ਰਹੇ ਆ, ਉਹਦੇ ਅੰਦਰ ਗੁੱਸਾ ਨਹੀਂ ਹੈ। ਜੇ ਸਾਡੇ ਕੋਈ ਵਿਰੋਧੀ ਹੋ ਜਾਵੇ, ਸਾਡੇ ਅੰਦਰ ਈਰਖਾ ਹੋ ਜਾਂਦੀ ਹੈ, ਤਾਤ ਪਰਾਈ ਆ ਜਾਂਦੀ ਹੈ, ਗੁੱਸਾ ਆ ਜਾਂਦਾ ਹੈ ਵੀ ਕਿਵੇਂ ਨਾ ਕਿਵੇਂ ਇਹਨੂੰ ਖਤਮ ਕਰੀਏ। ਉਹ ਸਰਬ ਕਲਾ ਸਮਰੱਥ ਹੁੰਦਿਆਂ ਹੋਇਆਂ ਵੀ ਵਾਹਿਗੁਰੂ ਏਡਾ ਦਿਆਲੂ ਹੈ, ਜਿਹੜਾ ਉਹਦਾ ਦਿਨ ਰਾਤ ਵਿਰੋਧ ਕਰਦਾ, ਵਿਰੋਧੀ ਹੈ, ਨਾਸਤਕ ਹੈ, ਉਹਨੂੰ ਵੀ ਸਵਾਸ ਵੀ ਦੇ ਰਿਹਾ ਤੇ ਰਿਜਕ ਵੀ ਦੇ ਰਿਹਾ। ਕਿੱਡੀ ਦਇਆ, ਕਿੱਡਾ ਬਖਸ਼ਿੰਦ। ਐਸਾ ਜਿਹੜਾ ਦਿਆਲੂ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਹੈ, ਉਹ ਆਪਣੇ ਪਿਆਰੇ ਸੰਤਾਂ ਦਾ ਉਧਰਣ ਉਧਾਰ ਕਰਦਾ।
ਦਾਸ ਰੰਗ ਗੋਪਾਲ ਕੀਰਤ ਨਹਿ।
ਮਹਾਰਾਜ ਕਿਵੇਂ ਉਧਾਰ ਕਰਦੇ ਆ? ਵਾਹਿਗੁਰੂ ਜੀ ਕਹਿੰਦੇ ਭਾਈ ਆਸਰੰਗ ਆਸਰਾ ਦੇ ਕਰਕੇ। ਕਾਹਦਾ ਆਸਰਾ ਦੇ ਕਰਕੇ? ਗੋਪਾਲ ਕੀਰਤ ਨਹਿ, ਗੋ ਨਾਮ ਪ੍ਰਿਥਵੀ ਦਾ, ਪਾਲ ਨਾਮ ਪਾਲਣਾ ਕਰਨ ਵਾਲਾ, ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਜਿਸ ਨੇ, ਉਹਦੇ ਭੈ ਵਿੱਚ ਹੁਕਮ ਵਿੱਚ ਸਭ ਕੁਝ ਟਿਕਿਆ ਹੋਇਆ। ਜਦੋਂ ਤੁਸੀਂ ਅੱਜ ਕੱਲ ਦੀ ਸਾਇੰਸ ਦੇ ਅਨੁਸਾਰ ਵੇਖਦੇ ਹੋ, ਬਿਸਮਾਦ ਰਹਿ ਜਾਈਦਾ। ਇੱਕ ਤਾਂ ਹੁੰਦਾ ਹੈਰਾਨ ਹੋਣਾ, ਇੱਕ ਹੁੰਦਾ ਬਿਸਮਾਦ ਹੋਣਾ। ਧਰਤੀ ਦੇ ਗੋਲੇ ਨਾਲੋਂ ਵੱਡੇ ਵੱਡੇ ਜਿਹੜੇ ਗ੍ਰਹਿ ਨੇ ਕੋਲ ਦੀ ਲੰਘਦੇ ਆ, ਟਕਰਾਉਂਦੇ ਨਹੀਂ। ਹੁਣ ਅੱਜ ਸਾਇੰਸ ਨੇ ਇਹ ਵੀ ਖੋਜ ਕਰ ਲਈ ਵੀ ਧਰਤੀ ਦੇ ਦੁਆਲੇ ਇੱਕ ਐਸੀ ਲੇਅਰ ਹੈ ਜਿਹਨੂੰ ਓਰਾ ਕਹਿੰਦੇ ਹੈ, ਉਹ ਵਾਹਿਗੁਰੂ ਦੀ ਐਨਰਜੀ ਐਸੀ ਹੈ। ਕਹਿੰਦੇ ਉਹ ਜਿਹੜੇ ਉਲਕਾ ਪਿੰਡ ਟੁੱਟ ਕੇ ਆਉਂਦੇ ਹੈ, ਭੱਜੀ ਨੂੰ ਸੌਖੀ ਬੋਲੀ ਚ ਪੱਥਰ ਕਹਿ ਲਈਏ, ਉਹ ਟੁੱਟ ਕੇ ਸਿੱਧੀ ਧਰਤੀ ਵੱਲ ਵੀ ਆਉਂਦੇ ਆ, ਪਰ ਧਰਤੀ ਨਾਲ ਟਕਰਾਉਂਦੇ ਨਹੀਂ। ਜਿਹੜੀਆਂ ਸੂਰਜ ਤੇ ਗੈਂਸਾਂ ਨੇ, ਸੂਰਜ ਤੇ ਜਿਹੜੇ ਬਲਾਸਟ ਹੁੰਦੇ ਹੈ, ਉਹ ਜੇਕਰ ਧਰਤੀ ਤੇ ਆ ਜਾਣ, ਧਰਤੀ ਦਾ ਇੱਕ ਖਿੰਨ ਚ ਵਿਨਾਸ਼ ਹੋ ਜਾਵੇ। ਪਰ ਵਾਹਿਗੁਰੂ ਦੀ ਸ਼ਕਤੀ ਐਸੀ ਆ, ਉਹਦੇ ਭੈ ਵਿੱਚ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਉਹਦੇ ਹੁਕਮ ਚ ਸਭ ਕੁਝ ਚੱਲ ਰਿਹਾ। ਮਹਾਰਾਜ ਕਹਿੰਦੇ ਜਿਹੜਾ ਗੋ ਨਾਮ ਇੰਦਰੀਆਂ ਦਾ, ਸਰੀਰ ਦੇ ਇੰਦਰੇ ਪੰਜ, ਕਰਮ ਇੰਦਰੇ ਪੰਜ, ਗਿਆਨ ਇੰਦਰੇ, ਇਹਨਾਂ ਦੀ ਪਾਲਣਾ ਕਰਨ ਵਾਲਾ, ਅੱਖਾਂ ਨੂੰ ਦਿਖਾਉਣ ਵਾਲਾ ਕੌਣ ਹੈ? ਕੰਨਾਂ ਚ ਕਿਹੜੀ ਮਸ਼ੀਨ ਲਾਈ ਹੋਈ ਹੈ ਜਿਹਦੇ ਨਾਲ ਸੁਣਦਾ ਹੈ? ਆ ਮੁੱਖ ਦੇ ਵਿੱਚ ਕਿਹੜਾ ਮਕੈਨਿਜ਼ਮ ਹੈ? ਇਹ ਮੂੰਹ ਖੁੱਲਦਾ ਹੈ, ਉਬਾਸੀ ਲੈਂਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਚਬਦੇ ਹਾਂ, ਇਹ ਕਿਹੜੀਆਂ ਗਰਾਰੀਆਂ ਫਿੱਟ ਕੀਤੀਆਂ, ਇਹ ਕਿਵੇਂ ਜੀਭ ਚੱਲ ਰਹੀ ਹੈ? ਬੱਤੀ ਦੰਦ ਸਖਤ ਤੋਂ ਸਖਤ ਪਦਾਰਥ ਨੂੰ ਚਬਾ ਰਹੇ ਹੈ, ਪਰ ਮਾਸ ਦਾ ਟੁਕੜਾ ਜੀਭ ਵਿੱਚ ਸੁਰੱਖਿਅਤ ਹੈ। ਕੈਸੀ ਕਲਾ ਆਸਰਾ ਹੀ ਹੈ ਨਾ ਵਾਹਿਗੁਰੂ ਦਾ, ਉਹ ਵਾਹਿਗੁਰੂ ਦੇ ਆਸਰੇ ਦੇ ਵਿੱਚ, ਆਸਰੰ ਗੋਪਾਲ ਕੀਰਤਨ ਹੈ, ਉਹ ਜਿਹੜਾ ਇੰਦਰਿਆਂ ਦਾ ਧਰਤੀ ਦਾ ਪਾਲਣਹਾਰ ਹੈ, ਉਹਦੇ ਕੀਰਤਨ ਹੈ, ਕੀਰਤਨ ਭਗਤੀ। ਮਹਾਰਾਜ ਕੀਰਤੀ ਦੀ ਭਗਤੀ, ਸਿਫਤ ਦੀ ਭਗਤੀ, ਜਿਵੇਂ ਤੁਸੀਂ ਕਥਾ ਸੁਣ ਰਹੇ ਹੋ, ਕਥਾ ਹੋ ਰਹੀ ਹੈ, ਕੀਰਤਨ ਹੁੰਦਾ, ਕੀਰਤਨ ਸੁਣਿਆ ਜਾਂਦਾ ਹੈ, ਇਹ ਕੀਰਤੀ ਦੀ ਭਗਤੀ ਹੈ। ਨਵ ਦਾ ਭਗਤੀ ਕਹੀ ਹੈ ਬਾਣੀ ਚ, ਨੌ ਪ੍ਰਕਾਰ ਦੀ ਭਗਤੀ, ਭਗਤ ਨਵੇਂ ਪ੍ਰਕਾਰ ਆ, ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਧਨਾ ਸਰਵ ਨਿਵੇਦਨ ਜਾਣ। ਕੀਰਤਨ ਭਗਤੀ ਨੂੰ ਸਭ ਤੋਂ ਉੱਤਮ ਕਿਹਾ, ਗੁਰੂ ਨਾਨਕ ਨੇ ਕੀਰਤਨ ਭਗਤੀ ਕੀਤੀ, ਸਭ ਤੋਂ ਪਹਿਲਾਂ ਕੀਰਤਨ ਗੁਰੂ ਨਾਨਕ ਨੇ ਸਿੱਖ ਧਰਮ ਚ ਕੀਤਾ ਤੇ ਕੀਰਤਨ ਨੂੰ ਮਹਾਨਤਾ ਦਿੱਤੀ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਿਰੰਤਰ ਕੀਰਤਨ ਹੁੰਦਾ ਹੈ, ਅਣਗਿਣਤ ਸੰਗਤਾਂ ਦਾ ਉਧਾਰ ਹੋ ਰਿਹਾ ਕੀਰਤਨ ਦੁਆਰਾ। ਕੀਰਤਨ ਨੂੰ ਭਾਵੇਂ ਬਗਦਾਦ ਦੇ ਵਿੱਚ ਬੰਦ ਕੀਤਾ ਹੋਇਆ ਸੀ, ਕਹਿੰਦੇ ਸੀ ਇਹ ਸ਼ੈਤਾਨ ਦੀ ਛੱਦ ਹੈ, ਮਹਾਰਾਜ ਕਹਿੰਦੇ ਭਾਈ ਕੀਰਤਨ ਤਾਂ ਇੱਕ ਸੁਨਹਿਰੀ ਭਾਂਡਾ ਹੈ, ਭਾਂਡੇ ਵਿੱਚ ਭਾਵੇਂ ਕੋਈ ਸ਼ਰਾਬ ਪਾ ਲਵੇ ਤੇ ਭਾਵੇਂ ਕੋਈ ਅੰਮ੍ਰਿਤ ਪਾ ਲਵੇ, ਇਹੀ ਜਿਹੜਾ ਰਾਗ ਜਿਹਨੂੰ ਤੁਸੀਂ ਸ਼ੈਤਾਨ ਦੀ ਛੱਦ ਕਹਿੰਦੇ ਹੋ, ਇਹ ਰਾਗ ਜਦੋਂ ਬੇਸਬਾ ਦੇ ਕੋਠੇ ਵਿੱਚ ਵੱਜਦਾ ਹੈ, ਉੱਥੇ ਸ਼ੈਤਾਨ ਦੀ ਛੱਦ ਬਣ ਜਾਂਦਾ ਹੈ, ਉੱਥੇ ਕਾਮ ਪੈਦਾ ਕਰਦਾ ਹੈ। ਜਿੱਥੇ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਰਾਗ ਵੱਜਦਾ ਹੈ, ਇੱਥੇ ਮਹਾਰਾਜ ਕਹਿੰਦੇ ਅੰਮ੍ਰਿਤ ਪਾ ਕਰਕੇ ਸ਼ਬਦ ਗੁਰਬਾਣੀ ਜਦੋਂ ਕੋਈ ਕੰਨਾ ਰੂਪੀ ਡੂੰਨਿਆਂ ਰਾਹੀਂ ਸੁਣਦਾ ਹੈ, ਉਹਦਾ ਮਨ ਰੂਪੀ ਜਿਹੜਾ ਬਾਗ ਆ ਉਹ ਖਿੜ ਜਾਂਦਾ ਹੈ, ਮਨ ਖਿੜਿਆ ਹਰਿਆ ਬਾਗ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਤਗੀਰ ਪੀਰ ਨੂੰ ਸੋਝੀ ਦਿੱਤੀ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ, ਸੁਨ ਮਨ ਭਈ ਨਗਰੀ ਵੇਖ ਪੀਰ ਭਇਆ ਹਰਾਨਾ। ਇਹ ਪੌੜੀ ਦੇ ਵਿੱਚ ਸਾਰਾ ਉਸ ਘਟਨਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਪਿਆਰਿਆਂ ਨੂੰ ਆਪਣੀ ਸਿਫਤ, ਆਪਣੇ ਗੁਣ ਗਾਉਣੇ, ਆਪਣੀ ਕੀਰਤਨ ਭਗਤੀ ਦੁਆਰਾ ਉਹ ਵਾਹਿਗੁਰੂ ਉਧਾਰ ਦਿੰਦਾ, ਮੁਕਤ ਕਰ ਦਿੰਦਾ।
ਨਿਰਮਲੰ संत संगेण
ऐसे जड़े संतां दा संग है ना जिस पास बैठे हैं सो ही है सब ना दा वेसा जिड़े वाहिगुरु बेच अभेद ने हर हर जन दोई एक है बेब विचार कशना है भगत रविदास जी जैसे भगत सैन जी जैसे भगत धन्ना जी जैसे भगत कबीर जी जैसे जिड़े वाहिगुरु बेच अभेद ने जिड़े अब तो जाए चढ़ा सिंघासन मिला है सारंग पाली जिड़े कहंदे है जब हम होते तब तू ना ही अब तू ही मैं ना ही हुण कहंदे मैं है ही नहीं जिन्हां दी अवस्था के जत्र जाओ तत्र भी ठुल पहला जय जा पेखो तह हजूर जिड़े कहंदे है कि हुण पता ही नहीं लगता कि कौन है वाहिगुरु है कि उहदा प्यारा है एक मेक हो चुके है ऐसा दी जड़ी संगत आ मैल तो रहत करन वाली निर्मल
कोट नानक परमेश्वर
महाराज कहंदे भाई उन्हां दी संगत इन्नी पवित्र तां है क्योंकि वो किसे दी ओट नहीं लैंदे एक आस हर मन रखो नानक दुख भरम पौ जाए एक आस रखदे आ वो केवल परमेश्वर दी आस उन्हां नूं किसे दी होर आस नहीं है किसे दा आसरा होर नहीं है जाको पाख स्वामी वो केवल स्वामी मालक दा आसरा लेंदे है मारे कहंदे इस करके उन्हां दी संगत इन्नी पवित्र
चंदन चंदना सरद रुत
पातशाह कहंदे भाई उन्हां दा हिरदा इन्ना ठंडा है इन्ना शीतल है नाम द्वारा उन्हां चंदन भी जिहड़ा ना चंदन बड़ा ठंडा मन्निया चंदन दे पेड़ दिया कई किस्मां मन्नियां विद्वानां ने एक बावन चंदन मन्निया जिहदा कद केवल 52 उंगल है उंगलां दे उपर उंगला रख के जदों विद्वान उहनूं मिलदे है तां 52 उंगलां दे कद दा ही उह दरखत मन्निया सारे चंदन अजकल कहिंदे आ ना वी चंदन दे दुआले जे सप लिपटिया वी है तां है नहीं जी नहीं भाई सारिआं दे नहीं केवल बावन चंदन दे ਜਿਹੜਾ ਬਾਵਨ ਚੰਦਨ ਆ ਨਾ ਬਹੁਤ ਸੀਤਲ ਮੰਨਿਆ ਤੇ ਸੱਪ ਦੇ ਅੰਦਰ ਜ਼ਹਿਰ ਹੁੰਦੀ ਉਹ ਤੜਫਦਾ ਆਪਣੀ ਜ਼ਹਿਰ ਨਾਲ ਹੀ ਮੱਚਦਾ ਉਹਦਾ ਅੰਦਰ ਉਹ ਸ਼ਾਂਤੀ ਲਈ ਉਹ ਬਾਵਨ ਚੰਦਨ ਦੇ ਆਲੇ ਦੁਆਲੇ ਲਿਪਟ ਜਾਂਦਾ ਉਹਨੂੰ ਠੰਡ ਮਿਲਦੀ ਆ ਪਰ ਉਹ ਜ਼ਹਿਰ ਨਹੀਂ ਮੇਟ ਸਕਦਾ ਮਾੜੀ ਮੋਟੀ ਸੀਤਲਤਾ ਦੇ ਦਿੰਦਾ ਪਰ ਜ਼ਹਿਰ ਨਹੀਂ ਮੇਟਦਾ ਮਾਰੇ ਕਹਿੰਦੇ ਜਿਵੇਂ ਚੰਦਨ ਸੱਪ ਦੇ ਅੰਦਰਲੀ ਜ਼ਹਿਰ ਨਹੀਂ ਮੇਟ ਸਕਦਾ ਫਿਰ ਚੰਦ ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਠੰਡੀਆਂ ਮੰਨੀਆਂ ਪਰ ਜਿਹੜਾ ਵਿਕਾਰੀ ਹੈ ਉਹਨੂੰ ਵਿਛੋੜਾ ਪੈ ਗਿਆ ਆਪਣੇ ਸਾਥੀ ਦਾ ਉਹ ਉਸ ਦੀ ਸੀਤਲਤਾ ਨੂੰ ਵੇਖ ਕੇ ਅੰਦਰੋਂ ਝੋਰਦਾ ਦੁਖੀ ਹੁੰਦਾ ਹੈ ਸਗੋਂ ਹੋਰ ਦੁਖੀ ਹੋ ਜਾਂਦਾ ਤੜਫਦਾ ਵਿਕਾਰੀ ਦਾ ਅੰਦਰ ਭੋਗੀ ਦਾ ਅੰਦਰ ਕਾਮੀ ਦਾ ਅੰਦਰ ਤੜਫਦਾ ਰਹਿੰਦਾ ਨਾ ਸਰਦ ਰੁੱਤ ਜਿਹੜੀ ਸਰਦੀ ਦੀ ਰੁੱਤ ਹੈ ਜਿਹੜੇ ਵਿਕਾਰਾਂ ਦੀ ਤਪਸ ਹੈ ਨਾ ਉਹ ਜੈਸੀ ਮਰਜ਼ੀ ਸਰਦ ਰੁੱਤ ਦੇ ਵਿੱਚ ਚਲੇ ਜਾਣ ਵਿਕਾਰਾਂ ਨਾਲ ਉਹਨਾਂ ਦਾ ਅੰਦਰ ਤੜਫਦਾ ਹੀ ਰਹਿੰਦਾ ਹਰ ਵਿਸਰਤ ਸਦਾ ਖੁਆਰੀ ਕਿਵੇਂ ਤੜਫਦਾ ਜਿਉਂ ਪੱਕਾ ਰੋਗੀ ਬਿੱਲ ਲਾਏ ਇਉਂ ਅੰਦਰ ਉਹਨਾਂ ਦਾ ਮਨ ਅਸ਼ਾਂਤ ਹੈ ਪਾਤਸ਼ਾਹ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਾਈ ਘਾਮ ਉਹਨਾਂ ਦੇ ਅੰਦਰਲੀ ਜਿਹੜੀ ਘਾਮ ਤਪਸ਼ ਹੈ ਕਿਉਂਕਿ ਹਰ ਵਿਸਰਤ ਸਦਾ ਖੁਆਰੀ ਖੁਆਰ ਹੋਏ ਵੇ ਨਾਮ ਭੁੱਲਿਆ ਹੋਇਆ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਨਹੀਂ ਕਰਦੇ ਇਸ ਕਰਕੇ ਉਹਨਾਂ ਦੀ ਜਿਹੜੀ ਕਾਮ ਤਪਸ਼ ਹੈ ਵਿਕਾਰਾਂ ਦੀ ਅੱਗ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ ਤਰੀਐ ਚਰਨੀ ਲੱਗ ਇਹ ਚਾਰ ਤਰ੍ਹਾਂ ਦੀ ਅੱਗ ਮਹਾਰਾਜ ਨੇ ਬਾਣੀ ਚ ਕਹੀ ਹੈ ਕਾਮ ਕ੍ਰੋਧ ਲੋਭ ਮੋਹ ਦੀ ਇਹ ਚਾਰੇ ਤਰ੍ਹਾਂ ਦੀ ਅੱਗ ਉਹਨਾਂ ਦੇ ਅੰਦਰੋਂ ਮਿਟਦੀ ਨਹੀਂ ਵਿਕਾਰੀਆਂ ਦੇ
ਸੀਤਲ ਥੀਵੈ ਨਾਨਕਾ
ਮਹਾਰਾਜ ਕੋਈ ਕਿਰਪਾ ਕਰੋ ਫਿਰ ਦੱਸੋ ਉਹਨਾਂ ਦਾ ਵੀ ਭਲਾ ਹੋ ਸਕਦਾ ਮਹਾਰਾਜ ਕਹਿੰਦੇ ਹਾਂ ਉਹ ਵੀ ਸੀਤਲ ਹੋ ਸਕਦੇ ਆ ਸੀਤਲ ਥੀਵੈ ਨਾਨਕਾ ਉਹ ਵੀ ਸ਼ਾਂਤ ਹੋ ਸਕਦੇ ਆ ਠੰਡ ਨਾਲ ਭਰ ਸਕਦੇ ਆ ਅੰਦਰੋਂ ਟਿਕ ਸਕਦੇ ਆ
ਪੰਦੜੋ ਹਰ ਨਾਮ
ਜੇ ਐਸੇ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਕੇ ਮਾਰੇ ਕਹਿੰਦੇ ਉਹ ਵੀ ਨਾਮ ਜਪਣ ਲੱਗ ਜਾਣ ਨਾਮ ਸਭ ਤੋਂ ਸੀਤਲ ਹੈ ਨਾਮ ਸਭ ਤੋਂ ਸ਼ਾਂਤੀ ਦੇਣ ਵਾਲਾ ਨਾਮ ਹੀ ਟਿਕਾ ਦੇਣ ਵਾਲਾ
पौड़ी
जिवे आप कोठे की छत ते जाण लई पौड़ी लाने आ ना जो आप चवारे ते जाना हो पौड़ी राही जाने कई घर सीमेंट दी पौड़ियां कि लोहे की पौड़ी पुराने समय च लकड़ की पौड़ी होंगी पौड़ी ते चढ़ के छत ते जाते जिन्ना चिर पौड़ी ते नहीं चढ़ते थले खड़े पता नहीं लगता भी छत ते की आ। महाराज ने हुण आ सलोक की सोझी देण लई आ पौड़ी अगे उचारण की है भाव एक ए भी है कि ए सलोक की सोझी लैण लई हुण आ पौड़ी ला के आ शब्द दिता महाराज ने यह शब्द दे विच सतगुरु जी ने सलोक दे संकेप अर्थ रखे है ते संदाबंदी दे चाल अनुसार पौड़ी दीआं सत तुकां वखरे वखरे गुरबाणी सतंत्र भी है। महाराज सच्चे पातशाह ने वार दे विच पौड़ियां उचारण कीती इत्थे पौड़ी बख्शिश करदे आ
चरण कमल की ओट
जिन्हां ने भाई वाहिगुरु दे चरणा कमलां दी ओट लई आ। चरण कमल कमल एक अंगी प्रमाण लिया महाराज ने वैसे कमल नूं भी दोष है वह सूरज चढ़ने दे नाल खिड़दा ते सूरज छिपन नाल छिप जांदा सूरज छिपन तो बाद जो बंद हो गया कमल उदू बाद सुगंधी नहीं माणी जा सकती उहदे खिड़े हुए दे दर्शन नहीं हुंदे जिन्ना चिर सूरज नहीं चढ़दा पर सतगुरु दे जिहड़े चरण ने वह कमल तो भी उत्तम ने पर समझाउण लई कोई संसार दा सानू क्योंकि असीं संसारी जीव हां जीव कोटी विच आ इस करके संसार का जरा सब तो उत्तम फुल है वह कमल है सब तो उत्तम ओदी उदाहरण महाराज ने दी इन एक अंगी प्रमाण कहें विद्वान ओदा एक पक्ष लेना चंगा पक्ष लेना माड़े नू छड़ देना समझाउण दी खातर माड़े कहिंदे भाई जिहड़ा कमल का फुल जिवें खिड़िया हुंदा एवें सतगुरु के चरण खिड़े रहिंदे आ जिमें कमल च सुगंधी है मैं सतगुरु के चरणा च सुगंधी है नाम की भगती की सुगंधी जिमें सिख भाई गोंदा काबल दे विच बैठा गुरु हर राय साहब कीरतपुर सजे होया संगत विच काबल च बैठे ने ध्यान द्वारा सतगुरु जी के चरण पकड़ ले सन यह हो चरण कमलों का कबीर चरण कमल की मौज कहो भगत जी कहिंदे चरणा कमलों की जिहड़ी मौज आ आनंद है वह कहण विच नहीं है वह मानन विच ही है इसलिए जिहड़े चित चरण नाम हिरदा चरण शब्द सतगुरु को नानक बांधे उपाल नाम रूपी जिहड़े चरण हन उहनां दी ओट लई
उतरे सगल जन
हां जिहड़े सेवक जान बन गए हर जन ऐसा चाहिए जैसा हर ही होए वाहिगुरु वाले गुण सत संतोख दया धर्म आदक खिमा अहिंसा दया अमृत सत बचन तप दान सील सौच तृष्णा मिना धर्म लिंग दस जान धर्मी बंदे दियां दस निशानियां दस चिन्ह जिदे विच वाहिगुरु वाले शुभ गुण ने वो जान है ते ऐसा जिहड़ा जान है महाराज कहिंदे भाई वह वाहिगुरु के चरणा विच नाम विच सुरत जोड़दा है उन्हां दा उधार वाहिगुरु जी संतां दा कर दिंदे आ
गुण परताप गोविंद
उन्होंने ये भगती वाले पासे मन नूं किवें लाया ए बिल सुन के जाटरो उठ भगती लाता जदों उन्होंने सुनिया ना गोविंद 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 संग नाम दियो मन लीना जसैन नाई बदकारी आ जदों भगतां दी सोभा सुनी तो फिर मन विच चाह आया भी मैं भी बंदगी करा महाराज कहिंदे वाहिगुरु दा जदों प्रताप सुनिया ना भी भगत कबीर दा जग पूरा कीता नामदेव दी छपरी बन्नी जदों देखिया भी भगत कबीर साहब जी दे किड्डे किड्डे कारज भगत नामदेव जी दी रखिया कीती भगत धन्ने वे खेत विच किते हल वाह रहे है किते हल्ट चला रहे है किते घर विच कम कर रहे आप वाहिगुरु प्रतख रूप सरगुण रूप धार के भगत ध्रुव की रखिया की राज बख्शिश किया भगत प्रहलाद की हरनाक्ष तो रखिया की नरसिंह अवतार धारण करके ये प्रताप सुन करके कहिंदे साडे मन विच ये आया मन रे प्रभ की शरण विचारो ਅਸੀਂ ਵੀ ਉਹਦੀ ਸ਼ਰਨ ਲਈ ਆ।
ਨਿਰਭਉ ਭਏ ਮਨ,
ਹੁਣ ਕਹਿੰਦੇ ਜੈ ਭੈ ਪਰਲੋਕ ਭੈ ਜਨਮ ਵੇਦਨਾ ਜਾ, ਤਨ ਰੱਖਿਆ ਗੁਪਤ ਭੈ ਅਕਸਮਾਤਰ ਭੈ ਸਾਥ, ਸੱਤੇ ਤਰ੍ਹਾਂ ਦੇ ਭੈ ਤੋਂ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ। ਸਾਡਾ ਮਨ ਭੈ ਤੋਂ ਰਹਿਤ ਹੋ ਗਿਆ, ਨਿਰਭਉ ਨਿਰਭਉ ਜਪਦਿਆਂ
ਟੋਟ ਨ ਆਵੈ ਮੂਲ,
ਹੁਣ ਟੋਟਾ ਨੀ ਰਿਹਾ ਕੋਈ, ਖਾਵੇ ਖਰਚ ਹਿਰਣ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਹੁੰਦਾ ਜਿਚਰ ਮੂਲ ਨਾ ਥੁੜੀ ਦੋ, ਜਿਚਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ,
ਸੰਚਿਆ ਨਾਮ ਧਨ,
ਐਸਾ ਅਮੁੱਕ ਨਾਮ ਦਾ ਧਨ ਸੰਚਿਆ ਇਕੱਠਾ ਕੀਤਾ,
ਸੰਤ ਜਨਾ ਸਿਓ ਸੰਗ,
ਐਸੇ ਜਿਹੜੇ ਨਾਮ ਜਪਣ ਵਾਲੇ ਜਿਨ੍ਹਾਂ ਨੂੰ ਕੇਵਲ ਵਾਹਿਗੁਰੂ ਦੀ ਆਸ ਹੈ, ਵਾਹਿਗੁਰੂ ਦੇ ਨਾਮ ਦੁਆਰਾ ਜਿਨ੍ਹਾਂ ਦਾ ਮਨ ਟਿਕ ਗਿਆ ਸ਼ੀਤਲ ਹੋ ਗਿਆ, ਉਹਨਾਂ ਦਾ ਜਿਹੜਾ ਸੰਗ ਸੰਗਤ ਹੈ,
ਪਾਈਐ ਵੱਡੇ ਪੁੰਨ,
ਵੱਡੇ ਪੁੰਨ ਕੀਤੇ ਹੋਣ, ਵੱਡੇ ਪੁੰਨਾਂ ਦਾ ਫਲ ਪ੍ਰਲਬਧ ਰੂਪ ਵਿੱਚ ਪ੍ਰਗਟ ਹੁੰਦਾ, ਪੂਰਵ ਕਰਮ ਅੰਕੁਟ ਜਬ ਪ੍ਰਗਟੇ ਉਹ ਭੇਠੇ ਉਹ ਪੁਰਖ ਲਸਕੁਬੈ ਲਾਗੀ। ਜਦੋਂ ਪੂਰਵਲਾ ਭਾਗ ਜਾਗਦਾ ਹੈ ਫੇਰ ਪੂਰੇ ਪੁਰਖ ਦਾ ਮਿਲਾਪ, ਸਤਿਗੁਰੂ ਜੀ ਕਹਿੰਦੇ ਪ੍ਰਲਬਧ ਅਨੁਸਾਰ ਵਾਹਿਗੁਰੂ ਜੀ ਕਰਾ ਦਿੰਦੇ ਆ।
ਆਠ ਪਹਿਰ ਹਰ ਧਿਆਏ,
ਫਿਰ ਉੱਥੇ ਕੀ ਸਿੱਖਿਆ ਮਿਲਦੀ ਹੈ ਭਾਈ, ਅੱਠੇ ਪਹਿਰ ਨਾਮ ਜਪੋ। ਕਹਿੰਦੇ ਜੀ ਕਿਹੜੇ ਵੇਲੇ ਨਾਮ ਜਪੀਏ, ਕਦੋਂ ਨਾਮ ਜਪੀ, ਅੱਧੀ ਜ਼ਿੰਦਗੀ ਤਾਂ ਐਂ ਪੁੱਛਦਿਆਂ ਪਛਾਉਂਦੇ ਹੀ ਲੰਘ ਜਾਂਦੀ ਹੈ, ਕਿਸੇ ਦੇ 40 ਨੰਘ, ਕਿਸੇ ਦੇ 50 ਨੰਘ, ਕੋਈ ਸੱਠਾਂ ਵਰਿਆਂ ਚ ਵੀ ਹੋ ਕੇ ਪੁੱਛਦਾ ਵੀ ਜਪ ਜੀ ਕਿਹੜੇ ਵੇਲੇ ਪੜ੍ਹੀਏ, ਭਲੇ ਲੋਕੋ ਮਹਾਰਾਜ ਕਹੇ ਅੱਠੇ ਪਹਿਰ ਜਪੋ। ਕੱਲੀ ਰਹਿਰਾਸ ਹੈ ਜਿਹੜੀ ਸੂਰਜ ਛਿਪੇ ਤੇ ਪੜ੍ਹਨੀ ਆ, ਕੱਲਾ ਸੋਹਲਾ ਜਿਹੜਾ ਸੌਣ ਵੇਲੇ ਪੜ੍ਹਨਾ, ਉਦੋਂ ਬਾਅਦ ਕੁਝ ਹੋਰ ਨਹੀਂ ਕਰਨਾ, ਬਾਕੀ ਸਾਰੀ ਬਾਣੀ ਨਾਮ ਜਦੋਂ ਮਰਜੀ ਅੱਠੇ ਪੈਰ ਜਪੋ, ਕੋਈ ਰੋਕ ਨਹੀਂ, ਕੋਈ ਬੰਧਨ ਨਹੀਂ। ਅੱਠੇ ਪੈਰ ਹੀ ਜਦੋਂ ਕਹਿ ਦਿੱਤਾ, ਅੱਠੇ ਪੈਰ ਦੇ ਵਿੱਚ ਉਹ ਖਾਣਾ ਪੀਣਾ ਵੀ, ਹੱਸਣਾ ਸੌਣਾ ਵੀ ਆ ਗਿਆ, ਇੱਥੋਂ ਤੱਕ ਕਿ ਆਪਾਂ ਮਲ ਤਿਆਗ ਕਰਦੇ ਹੋ ਵੀ ਅੱਠੇ ਪੈਰਾਂ ਦੇ ਵਿੱਚ ਹੀ ਆਉਂਦਾ, ਕੋਈ ਉਹ ਪੈਰ ਵੱਖਰਾ ਥੋੜੋ ਆ। ਮਹਾਰਾਜ ਕਹਿੰਦੇ ਅੱਠੇ ਪੈਰ, ਅੱਠੇ ਪੈਰ ਉਹਦਾ ਨਾਮ ਜਪਣਾ ਦਿਨ ਰਾਤੀ, ਆਰਾਧੋ ਪਿਆਰੇ ਨਿਮਕ ਨਾ ਕੀਜਾ ਢੀਲਾ,
ਹਰ ਜਸ ਨਿਤ ਸੋਨ,
ਤੇ ਜਦੋਂ ਜਪਦਿਆਂ ਜਪਦਿਆਂ ਥੱਕ ਜਾਵੇ ਮਨ ਦਾ ਫਿਰ ਸੁਣਨ ਲੱਗ ਜਾਵੋ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਿਤਾ ਪ੍ਰਤੀ ਉਹਦਾ ਜਸ ਸੁਣ, ਸੰਗਤ ਵਿੱਚ ਜਾ, ਗੁਰੂ ਘਰ ਜਾ ਕੇ ਹੁਕਮਨਾਮਾ ਸੁਣ, ਕੀਰਤਨ ਸੁਣ, ਆਸਾ ਕੀ ਵਾਰ ਦਾ ਸੋਦਰ ਦਾ ਕੀਰਤਨ ਸੁਣ, ਆਰਤੀ ਸੁਣ, ਕਥਾ ਸੁਣ, ਇਤਿਹਾਸ ਦੀ ਕਥਾ ਸੁਣ, ਸੰਗਤ ਵਿੱਚ ਹਾਜ਼ਰੀ ਭਰ, ਇਹ ਸ਼ਰਵਣ ਹੋ ਮੇਰੇ ਹੋ, ਸਾਚਾ ਸੁਣਨਾ ਨੋ ਬਿਠਾਏ, ਸਾਚਾ ਸੁਣਨਾ ਨੋ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ। ਮਹਾਰਾਜ ਕਹਿੰਦੇ ਤੇਰਾ ਮਨ ਤਨ ਹਰਿਆ ਹੋ ਜਾਵੇਗਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਾਵਨ 17ਵੀਂ ਪੌੜੀ ਤੇ 17ਵੇਂ ਸਲੋਕ ਦੀ ਵਿਚਾਰ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਆਪ ਸੰਗਤਾਂ ਨਾਲ ਕਰਵਾਈ ਹੈ। ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ, ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਿੰਦਾ ਹੈ। ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਣੀ, ਅਸੀਸ ਦੇਣੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਆਓ ਇੱਕ ਵਾਰੀ ਅਖੀਰਲੀਆਂ ਪੰਗਤੀਆਂ ਫਿਰ ਸਰਵਣ ਕਰੀਏ ਜੀ।
ਸੰਤ ਜਨਾ ਸਿਓ ਸੰਗ, ਪਾਈਐ ਵੱਡੇ ਪੁੰਨ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।